ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੇ ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭ ਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਪਹੁੰਚੇ ਸਮੂਹ ਸਾਧ ਸੰਗਤ ਸਰੂਪ ਵਿੱਚ ਆਪ ਜੀ ਸਾਰੇ ਅਤਿ ਭਾਗਸ਼ਾਲੀ ਹੋ, ਜੋ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਪ੍ਰਾਪਤ ਹੋਏ ਮਨੁੱਖਾ ਜੀਵਨ ਨੂੰ ਸਫਲ ਕਰ ਰਹੇ ਹੋ। ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਦੀ ਯਾਤਰਾ ਕਰਦਿਆਂ, ਦਰਸ਼ਨ ਮੇਲੇ ਕਰਦਿਆਂ, ਅੱਜ ਅੰਮ੍ਰਿਤ ਵੇਲੇ ਜੋ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਪਵਿੱਤਰ ਸ਼ਬਦ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਹੈ। ਧਨਾਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਵਿੱਚ ਬਚਨ ਉਚਾਰਨ ਕਰ ਰਹੇ। ਵਾਰ ਵਾਰ ਇੱਕ ਸ਼ਬਦ ਗੁਰੂ ਸਾਹਿਬ ਨੇ ਵਰਤਿਆ ਹੈ, ਸ਼ਾਹ। ਸ਼ਾਹ ਕਿਹਨੂੰ ਕਹਿੰਦੇ ਨੇ? ਜਿਹਦੇ ਕੋਲੋਂ ਲੈ ਕੇ ਆਪਣਾ ਕੰਮ ਚਲਾਇਆ ਜਾਏ, ਜਿਹਦੇ ਕੋਲੋਂ ਮੰਗ ਕੇ ਆਪਣਾ ਕੰਮ ਚਲਾਈਏ, ਉਹਨੂੰ ਦੁਨੀਆ ਦਾ, ਸੰਸਾਰ ਦਾ ਸ਼ਾਹ ਕਹਿੰਦੇ। ਜਿਹਦੇ ਤੋਂ ਲੋੜ ਪੂਰੀ ਹੋ ਜਾਏ ਸਾਰੀ, ਕੋਈ ਵੀ ਲੋੜ ਪਵੇ ਤੇ ਔਖੇ ਸਮੇਂ ਵਿੱਚ ਸ਼ਾਹ ਕੰਮ ਦਿੰਦਾ ਹੈ। ਬਾਣੀ ਵਿੱਚ ਨਾਮ ਨੂੰ ਗਹਿਣਾ ਵੀ ਕਿਹਾ ਹੈ, ਗਹਿਣਾ ਵੀ ਔਖੇ ਸਮੇਂ ਕੰਮ ਦਿੰਦਾ ਹੈ, ਸ਼ਾਹ ਵੀ ਔਖੇ ਸਮੇਂ ਕੰਮ ਦਿੰਦਾ। ਕਈ ਵਾਰੀ ਸਾਡਾ ਕੰਮ ਚੱਲੀ ਜਾਂਦਾ, ਅਸੀਂ ਕਹਿੰਦੇ ਹਾਂ ਸਾਨੂੰ ਗੁਰੂ ਦੀ ਲੋੜ ਹੀ ਨਹੀਂ, ਕੰਮ ਚੱਲਦਾ ਪਿਆ। ਜਦੋਂ ਕੰਮ ਰੁਕਦਾ ਹੈ ਉਦੋਂ ਜ਼ਿਆਦਾਤਰ ਮਨੁੱਖ ਗੁਰੂ ਵੱਲ ਆਉਂਦਾ, ਚਾਹੁੰਦਾ ਕੋਈ ਨਹੀਂ ਵੀ ਕੰਮ ਰੁਕ ਜਾਏ, ਇਹ ਕੋਈ ਨਹੀਂ ਚਾਹੁੰਦਾ ਵੀ ਦੁੱਖ ਆਵੇ। ਪਰ ਜੇ ਬਹੁਤੀ ਡੂੰਘਾਈ ਵਿੱਚ ਜਾ ਕੇ ਵੇਖੋ ਤੇ ਕੰਮ ਦਾ ਰੁਕਣਾ ਬੰਦੇ ਦੀ ਕਿਸਮਤ ਦੇ ਨਾਲ ਜੁੜਿਆ ਹੋਇਆ, ਉਹਦੀ ਕਿਸਮਤ ਨਾਲ ਸੰਬੰਧ ਰੱਖਦਾ। ਕਿਉਂ ਜੇ ਚੱਲੀ ਜਾਏ ਤੇ ਬੰਦਾ ਰੱਬ ਵੱਲ ਮੁੜੇ ਕਿਵੇਂ? ਫਿਰ ਤੇ ਜੇ ਬਹੁਤੇ ਹੀ ਚੱਲਣ ਲੱਗ ਪਿਆ ਤੇ ਕਿਤੇ ਇਹ ਵੀ ਗੱਲ ਆ ਜਾਂਦੀ, ਕਹਿੰਦੇ ਹੈ ਵੀ ਇੱਕ ਨਹੀਂ ਰੱਬ, ਕੀ ਪਤਾ ਹੈ ਹੀ ਨਹੀਂ, ਉਹ ਆਉਂਦਾ ਹੀ ਚੇਤੇ ਉਦੋਂ ਇਹ ਜਦੋਂ ਕੁਝ ਰੁਕਦਾ। ਇਸ ਕਰਕੇ ਔਖੇ ਸਮੇਂ ਵਿੱਚ ਸ਼ਾਹ ਕੰਮ ਦਿੰਦਾ ਹੈ। ਇਸ ਲਈ ਗੁਰੂ ਰਾਮਦਾਸ ਜੀ ਵਾਰ ਵਾਰ ਕਹਿੰਦੇ ਨੇ ਪਰਮਾਤਮਾ ਸ਼ਾਹ ਹੈ, ਕਿਉਂਕਿ ਰੁਕੇ ਹੋਏ ਕੰਮ ਚਲਾਉਂਦਾ ਹੈ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ, ਗਈ ਬਹੋੜ, ਜੋ ਚਲਾ ਗਿਆ ਹੈ ਉਹਨੂੰ ਵਾਪਸ ਲਿਆਉਣ ਦੀ ਸਮਰੱਥਾ ਪਰਮੇਸ਼ਰ ਦੇ ਵਿੱਚ ਹੈ। ਜੋ ਗੁਆਚ ਗਿਆ ਉਹਨੂੰ ਵਾਪਸ ਦੇਣ ਦੀ ਇੱਕੋ ਇੱਕ ਥਾਂ ਹੈ, ਉਹ ਵਾਪਸ ਲਿਆ ਸਕਦਾ। ਗਈ ਬਹੋੜ, ਬਹੋੜ ਮੈਨੇ ਵਾਪਸ ਲਿਆਉਣਾ, ਗਈ ਮੈਨੇ ਜੋ ਕੁਝ ਚਲਾ ਗਿਆ, ਕੁਝ ਵੀ ਚਲਾ ਗਿਆ ਹੋਵੇ, ਸਰੀਰਕ ਤੰਦਰੁਸਤੀ ਚਲੀ ਗਈ ਹੋਵੇ, ਧਨ ਚਲਾ ਗਿਆ ਹੋਵੇ, ਇੱਜ਼ਤ ਚਲੀ ਗਈ ਹੋਵੇ, ਕੁਝ ਵੀ ਵਾਪਸ ਲੈ ਆਉਂਦਾ। ਬੰਦੀ ਛੋੜ, ਫਿਰ ਬੰਧਨਾਂ ਨੂੰ ਤੋੜਨ ਵਾਲਾ। ਨਿਰੰਕਾਰ ਦੁਖਦਾਰੀ, ਦੁੱਖਾਂ ਦਾ ਦਾਰੂ ਉਹਦੇ ਕੋਲ ਹੈ। ਇਸ ਕਰਕੇ ਵਾਰ ਵਾਰ ਇਸ ਸ਼ਬਦ ਦੇ ਵਿੱਚ ਸ਼ਾਹ ਸ਼ਬਦ ਵਾਰ ਵਾਰ ਤੁਸੀਂ ਹੁਣੇ ਸੁਣਿਆ ਤੇ ਆਏਗਾ, ਉਹਦਾ ਮਤਲਬ ਇੱਕੋ ਹੈ ਗੁਰੂ ਰਾਮਦਾਸ ਜੀ ਦੇ ਕਹਿਣ ਦਾ। ਕਹਿੰਦੇ ਨੇ ਫਿਰ ਸ਼ਾਹ ਬਣਾਉਣੀ ਤੇ ਉਹ ਬਣਾ ਜਿਹੜਾ ਆਪ ਕਿਸੇ ਤੋਂ ਨਾ ਮੰਗਦਾ ਹੋਵੇ। ਜਿਹੜਾ ਖੁਦ ਹੀ ਮੰਗਦਾ ਉਹਨੂੰ ਸ਼ਾਹ ਬਣਾ ਕੇ ਕੀ ਕਰੇਗਾ? ਜਿਹੜਾ ਅਮੰਗ ਹੈ, ਜਿਹੜਾ ਬੇਪਰਵਾਹ ਹੈ। ਤੇ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਦੋ ਤਿੰਨ ਗੱਲਾਂ ਖਾਸ ਤੌਰ ਤੇ ਕਹੀਆਂ ਨੇ। ਪਹਿਲੀ ਗੱਲ ਤੇ ਆਖੀ, ਕਹਿਣ ਲੱਗੇ ਦੁਨੀਆਂ ਦੇ ਹਰ ਇੱਕ ਬੰਦੇ ਨੂੰ ਜਿਹੜੀ ਚੀਜ਼ ਪਸੰਦ ਆਉਂਦੀ ਹੈ ਉਹ ਹੀ ਸੁੱਖ ਦਿੰਦੀ। ਜਿੱਥੇ ਮਨ ਰਾਜੀ ਨਾ ਹੋਵੇ ਉੱਥੇ ਸੁੱਖ ਨਹੀਂ ਮਿਲਦਾ। ਚੀਜ਼ ਇੱਕੋ ਹੁੰਦੀ ਹੈ, ਇੱਕ ਵਾਸਤੇ ਉਹ ਸੁੱਖ ਹੈ, ਦੂਜੇ ਵਾਸਤੇ ਦੁੱਖ ਹੁੰਦੀ। ਇੱਥੇ ਬਚਨ ਕੀਤਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਮੈਨੂੰ ਤੇਰੇ ਦਰਸ਼ਨਾਂ ਵਿੱਚੋਂ ਸੁਖ ਮਿਲਦਾ ਹੈ, ਮੈਨੂੰ ਤੇਰੀ ਬਾਣੀ ਵਿੱਚੋਂ ਸੁਖ ਮਿਲਦਾ, ਮੈਨੂੰ ਤੇਰੇ ਨਿਤਨੇਮ ਵਿੱਚੋਂ ਦੁੱਖ ਸੁਖ ਮਿਲਦਾ, ਅੰਮ੍ਰਿਤ ਵੇਲੇ ਵਿੱਚੋਂ ਸੁਖ ਮਿਲਦਾ। ਇਹ ਇੱਕ ਬੰਦੇ ਵਾਸਤੇ ਸੁਖ ਹੈ, ਹੋ ਸਕਦਾ ਕਿਸੇ ਵਾਸਤੇ ਸੁਖ ਨਾ ਵੀ ਹੋਵੇ। ਉਹ ਕਵੇ ਕੌਣ ਉੱਠੇ ਸਵੇਰੇ, ਕੌਣ ਕਰੇ ਨਿਤਨੇਮ, ਉਹਦੇ ਵਾਸਤੇ ਉਹ ਸੁਖ ਨਹੀਂ ਬਣਿਆ। ਇਹ ਵੀ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ, ਇਹ ਸੁਖ ਬਣ ਗਿਆ। ਇੱਕ ਦੂਜੀ ਚੀਜ਼ ਹੈ ਸੰਸਾਰ। ਸੰਸਾਰ ਬਹੁਤਿਆਂ ਵਾਸਤੇ ਸੁਖ ਹੈ, ਸੰਸਾਰ ਦੇ ਰੰਗ ਤਮਾਸ਼ੇ ਹੋਣਗੇ, ਢੋਲ ਢਮੱਕੇ ਹੋਣਗੇ, ਤੁਸੀਂ ਵੇਖਿਆ ਹੋਵੇਗਾ ਬੰਦਾ ਬੜਾ ਖੁਸ਼ ਹੁੰਦਾ। ਪਰ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ ਨੇ ਕਬੀਰ ਜੈ ਜੈ ਹੋਂ ਫਿਰਿਓ ਕੌਤਕ ਥਾਉ ਠਾਏ। ਕਬੀਰ ਸਾਹਿਬ ਕਿਤੇ ਆਪਣੇ ਨਾਲ ਦੇ ਦੋ ਚਾਰ ਸਾਥੀ ਸਨ, ਉਹਨਾਂ ਨੇ ਮਨਾ ਹੀ ਲਿਆ, ਕਹਿੰਦੇ ਅੱਜ ਆਪਣੇ ਬਨਾਰਸ ਦੇ ਪਰਲੇ ਪਾਸੇ ਮੇਲਾ ਲੱਗਾ ਹੈ ਤੇ ਚਲੋ ਘੜੀ ਗੇੜਾ ਮਾਰ ਹੀ ਆਈਏ। ਕਹਿੰਦੇ ਜਾਣ ਤੇ ਚਿੱਤ ਨਹੀਂ ਕਰਦਾ, ਕਿਉਂਕਿ ਭਗਤਾਂ ਦੇ ਅੰਦਰ ਹੀ ਇੰਨਾ ਖਜ਼ਾਨਾ ਖੁੱਲ ਜਾਂਦਾ ਹੈ, ਉਹਨਾਂ ਨੂੰ ਬਾਹਰ ਵੇਖਣ ਦੀ ਲੋੜ ਹੀ ਨਹੀਂ ਪੈਂਦੀ। ਨਾਮ ਜਪਣ ਵਾਲਿਆਂ ਦੇ ਅੰਦਰ ਹੀ ਇੰਨਾ ਸੁੱਖ ਪੈਦਾ ਹੋ ਜਾਂਦਾ ਹੈ। ਆ ਕੱਲ ਪਹਿਲੀ ਮਾਘ ਤੋਂ ਬਸੰਤ ਰਾਗ ਸ਼ੁਰੂ ਹੋਇਆ ਹੈ ਤੇ ਬਸੰਤ ਰਾਗ ਦੇ ਵਿੱਚ ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਨੇ ਕੱਤ ਜਾਈਏ ਰੇ ਘਰ ਹੀ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਕਿੱਥੇ ਜਾਈਏ, ਚਿੱਤ ਕਰਦੇ ਨਹੀਂ ਕਿਤੇ ਜਾਣ ਵਾਸਤੇ, ਕੁਝ ਵੇਖਣ ਨੂੰ ਚਿੱਤ ਕਰਦੇ ਨਹੀਂ, ਕੋਈ ਸੁਣਨ ਨੂੰ ਚਿੱਤ ਕਰਦੇ ਹੀ ਨਹੀਂ, ਕੋਈ ਵਿਖਾਵਾ ਕੋਈ ਪਹਿਰਾਵਾ, ਇਹ ਚੀਜ਼ਾਂ ਛੋਟੀਆਂ ਰਹਿ ਗਈਆਂ ਨੇ, ਮਿੱਟੀ ਹੋ ਗਈਆਂ ਨੇ। ਇਹਦੇ ਵਿੱਚ ਉਹੀ ਧੁਨ ਹੈ ਇਸ ਸ਼ਬਦ ਦੇ ਅੰਦਰ। ਕਬੀਰ ਸਾਹਿਬ ਨੂੰ ਕਿਤੇ ਨਾਲ ਲੈ ਕੇ ਚੱਲੇ, ਕਹਿੰਦੇ ਚਲੋ ਤੁਹਾਨੂੰ ਮੇਲਾ ਵਿਖਾ ਕੇ ਲਿਆਉਂਦੇ ਹਾਂ। ਕਬੀਰ ਸਾਹਿਬ ਜਦੋਂ ਲੰਘੇ, ਕਹਿੰਦੇ ਭਾਈ ਮੈਂ ਬਹੁਤਾ ਰੌਲੇ ਵਾਲੀ ਥਾਂ 'ਤੇ ਨਹੀਂ ਜਾਣਾ, ਕਿਉਂਕਿ ਬਾਹਰਲਾ ਰੌਲਾ ਅੰਦਰੋਂ ਤੋੜਦਾ ਹੈ। ਰੱਬ ਦੇ ਪਿਆਰ ਵਾਲਾ ਮਨੁੱਖ ਟਿਕਾਅ ਵਿੱਚ ਰਹੇਗਾ, ਰੌਲੇ ਵਿੱਚ ਨਹੀਂ ਰਹੇਗਾ, ਸੰਸਾਰੀ ਰੌਲਾ ਲੱਭੇਗਾ। ਕਿਉਂ? ਉਹਦੇ ਅੰਦਰ ਇੰਨਾ ਰੌਲਾ ਹੈ ਵਿਚਾਰਾਂ ਦਾ ਕਿ ਉਹਨੂੰ ਬਾਹਰੋਂ ਰੌਲੇ ਦੀ ਲੋੜ ਹੈ। ਦੁਨੀਆਂ ਦੇ ਵਿੱਚ ਮਨੁੱਖ ਨੇ ਰੌਲਾ ਇਜਾਦ ਹੀ ਤਾਂ ਕੀਤਾ ਹੈ, ਇੰਨਾ ਢੋਲ ਢਮੱਕਾ ਇੰਨਾ ਸੰਗੀਤ ਇਜਾਦ ਹੀ ਤਾਂ ਕੀਤਾ ਹੈ, ਉਹਨੂੰ ਇਹ ਖਤਰਾ ਹੋ ਗਿਆ ਉਹ ਬਾਹਰੋਂ ਕੋਈ ਰੌਲਾ ਗੋਲਾ ਪਾਓ ਕਿਤੇ ਕਮਲੇ ਨਾ ਹੋ ਜਾਈਏ, ਅੰਦਰੋਂ ਕਮਲਾਪਣ ਪੈਦਾ ਹੋ ਰਿਹਾ, ਪਾਗਲਪਣ ਪਾਗਲਪਣ ਹੋ ਸਕਦਾ ਮਨੁੱਖ ਪਾਗਲ। ਇਹ ਸਾਰੀਆਂ ਚੀਜ਼ਾਂ ਢੋਲ ਢਮੱਕਾ ਸਭ ਕੁਝ, ਜਿਹਨੂੰ ਤੁਸੀਂ ਭੰਗੜਾ ਕਹਿੰਦੇ ਹੋ, ਜਿਹਨੂੰ ਤੁਸੀਂ ਨਾਚ ਕਹਿੰਦੇ ਹੋ, ਇਹ ਬੰਦੇ ਦੇ ਸ਼ੁਦਾਈ ਹੋਣ ਦੀ ਨਿਸ਼ਾਨੀ ਹੈ, ਵੀ ਸ਼ੁਦਾਈ ਹੋਣ ਦੇ ਨੇੜੇ ਆ ਗਿਆ, ਪਾਗਲਪਣ ਹੈ। ਖੁਸ਼ੀ ਨਾਲ ਤੇ ਮਨ ਦੇ ਤੌਰ ਤੇ ਰੱਬ ਦੇ ਨਾਮ ਦੇ ਨਾਲ ਤੇ ਕੋਈ ਵਿਰਲਾ ਹੀ ਨੱਚਦਾ, ਨਾਚ ਰਹੇ ਮਨ ਗੁਰ ਕੇ ਆ ਗਏ। ਕਬੀਰ ਸਾਹਿਬ ਨੂੰ ਲੈ ਗਏ ਤੇ ਜਦੋਂ ਫਿਰ ਕੇ ਵਾਪਸ ਆਏ ਤੇ ਨਾਲਦਿਆਂ ਨੇ ਪੁੱਛਿਆ ਮੇਲਾ ਚੰਗਾ ਲੱਗਾ? ਕਹਿੰਦੇ ਨਹੀਂ, ਚੰਗਾ ਨਹੀਂ ਲੱਗਾ। ਕਬੀਰ ਜਹ ਜਹ ਹੋ ਫਿਰਿਓ, ਕਹਿੰਦੇ ਨੇ ਜਿੱਥੇ ਜਿੱਥੇ ਮੈਂ ਫਿਰਿਆ ਕੌਤਕ ਥਾਉ ਥਾਏ, ਥਾਉ ਥਾਂ ਤੇ ਕੌਤਕ ਹੋ ਰਹੇ ਸਨ, ਥਾਂ ਥਾਂ ਤੇ ਤਮਾਸ਼ੇ ਲੱਗੇ ਹੋਏ ਸਨ, ਪਰ ਇੱਕ ਰਾਮ ਸਨੇਹੀ ਬਾਹਰਾ ਊਜਰ ਮੇਰੇ ਭਾਏ, ਰੱਬ ਦੇ ਪਿਆਰੇ ਦੇ ਕਿਸੇ ਦੇ ਇਹਨਾਂ ਵਿੱਚੋਂ ਦਰਸ਼ਨ ਨਹੀਂ ਹੋਏ ਮੇਰੇ ਵਾਸਤੇ, ਤੇ ਉਜਾੜ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਉਜਾੜ ਹੈ ਬਿਲਕੁਲ, ਇਹ ਰੱਬ ਦੇ ਪਿਆਰੇ ਦੀ ਨਿਸ਼ਾਨੀ ਹੈ। ਮੈਂ ਬੇਨਤੀ ਕਰ ਰਿਹਾ ਸੀ, ਸੁੱਖ ਆਪੋ ਆਪਣੇ ਮਨੁੱਖ ਦੀ ਇੱਛਾ ਦੇ ਮੁਤਾਬਕ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਕੁਝ ਚੀਜ਼ਾਂ ਇੱਕੋ ਨੂੰ ਚੰਗੀ ਲੱਗੇਗੀ ਦੂਸਰੇ ਨੂੰ ਚੰਗੀ ਨਹੀਂ ਲੱਗੇ। ਦੁਨੀਆਂ ਦਾ ਮਨੁੱਖ ਕਹੇਗਾ ਆ ਰੰਗ ਤਮਾਸ਼ਾ ਹੈ, ਸਾਰਾ ਕੁਝ ਹੈ, ਬੜਾ ਸੋਹਣਾ ਹੈ, ਇਹ ਤੇ ਜ਼ਿੰਦਗੀ ਹੈ, ਇਹਨੂੰ ਰੰਗ ਰਲੀਆਂ ਕਿਹਾ ਬਾਣੀ ਦੇ ਲੋਕਾਂ ਨੇ, ਸੰਸਾਰ ਦਿਆਂ ਨੇ ਵੀ, ਤੇ ਬਾਣੀ ਦੇ ਵਿੱਚ ਵੀ ਰੰਗ ਰਲੀਆਂ ਸ਼ਬਦ ਵਰਤਿਆ ਮਹਾਰਾਜ। ਗੁਰੂ ਸਾਹਿਬ ਪ੍ਰਵਾਹ ਨਹੀਂ ਕਰਦੇ ਦੁਨੀਆਂ ਦੀ, ਅੱਜ ਅਸੀਂ ਵਿਆਖਿਆ ਕਰਨੇ ਹਾਂ ਸਾਡੇ, ਅਸੀਂ ਤਾਂ ਵਿਆਖਿਆ ਕਰਨ ਲੱਗੇ ਹਾਂ ਸੌ ਵਾਰੀ ਝੱਕ ਕੇ ਬੋਲਣੇ ਹਾਂ, ਇੱਕ ਵੀ ਲਫ਼ਜ਼ ਇੱਧਰ ਉੱਧਰ ਮਿਲ ਬੋਲਿਆ ਗਿਆ ਵੀ ਇਹ ਕਿਹੜਾ ਸੰਸਾਰੀ ਸ਼ਬਦ ਬੋਲ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ। ਇੱਕ ਸੰਸਾਰੀ ਬੰਦਾ ਸ਼ਰਾਬ ਪੀ ਕੇ ਫਿਰੇ ਤੇ ਸਾਰੇ ਸੰਸਾਰ ਦੇ ਰੰਗ ਤਮਾਸ਼ੇ ਕਰੇ ਤੇ ਉਹਨੂੰ ਕਹਿੰਦੇ ਨੇ ਰੰਗ ਰਲੀਆਂ ਕਰਦਾ ਸੀ ਪਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਤੁਹਾਡੇ ਵਿੱਚ ਵੀ ਇਹ ਸ਼ਬਦ ਹੈ? ਸੱਚੇ ਪਾਤਸ਼ਾਹ ਕਹਿੰਦੇ ਨੇ ਹੈ। ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੈ। ਉਹ ਰੰਗ ਰਲੀਆਂ ਮਾਰਨਾ ਪਰ ਅੰਦਰ ਦੀਆਂ ਨੇ, ਨਾਮ ਦੀਆਂ ਨੇ। ਮੈਂ ਬੇਨਤੀ ਕਰ ਰਿਹਾ ਸੀ ਇਹ ਸੁੱਖ ਅੰਦਰ ਦਾ ਹੈ। ਜਿਹਦੇ ਅੰਦਰ ਵਿਵੇਕ ਬੁੱਧ ਗਿਆਨ ਅਵਸਥਾ ਦੀ ਜਾਗਰਤਾ ਹੋਈ ਏ ਉਹਦੇ ਵਾਸਤੇ ਸੰਸਾਰ ਬਦਲ ਗਿਆ, ਉਹਦੇ ਵਾਸਤੇ ਦੁਨੀਆ ਬਦਲ ਗਈ। ਤੇ ਮੈਂ ਇੱਕ ਬੇਨਤੀ ਕਰਦਿਆਂ, ਅੰਦਰ ਨੂੰ ਬਦਲਣਾ ਪੈਣਾ ਹੈ। ਬਾਹਰੋਂ ਕਿਤਿਓਂ ਸੁੱਖ ਨਹੀਂ ਮਿਲਣਾ, ਸੁੱਖ ਉਦਣ ਮਿਲਣਾ ਜਿੱਦਣ ਅੰਦਰਲਾ ਬਦਲ ਗਿਆ, ਤਬਦੀਲ ਹੋ ਗਿਆ। ਅਸੀਂ ਬਾਹਰੋਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਬਾਹਰੋਂ ਇਹ ਹੋ ਜਾਏਗਾ ਤੇ ਸੁੱਖ ਮਿਲ ਜਾਏਗਾ, ਬਾਹਰੋਂ ਇਹ ਹੋ ਜਾਏਗਾ ਤੇ ਸੁੱਖ ਮਿਲ ਜਾਏਗਾ। ਕਿਤਿਓਂ ਸੁੱਖ ਨਹੀਂ ਮਿਲਦਾ, ਸਿਰਫ ਸੁੱਖ ਮਿਲਣਾ ਹੈ ਜਿੱਦਣ ਬੰਦੇ ਦੇ ਅੰਦਰਲੀ ਤਾਰ ਪਰਮਾਤਮਾ ਦੇ ਹੁਕਮ ਦੇ ਨਾਲ ਜੁੜ ਕੇ ਸਾਜ਼ ਵੱਜਣ ਲੱਗ ਪਿਆ, ਇਹਨੂੰ ਗਾਉਣ ਦੀ ਜਾਚ ਆ ਗਈ ਉਹਦੇ ਨਾਲ। ਉਹਦੇ ਨਾਲ ਮਿਲ ਕੇ ਜਦੋਂ ਗਾਇਆ ਇਹਨੇ, ਆ ਉਹਨੂੰ ਕਿਹਾ ਤਾਲ ਵਿੱਚ ਗਾਉਂਦਾ। ਹੁਣੇ ਤੁਸੀਂ ਕੀਰਤਨ ਸੁਣ ਰਹੇ ਸੀ ਭਾਈ ਸਾਹਿਬ ਜੀ ਤੋਂ। ਜੇ ਨਾਲ ਦਾ ਸਾਜ਼ ਸੰਗਤ ਜੀ ਥੋੜਾ ਜਿਹਾ ਵਾਜੇ ਤੋਂ ਤਬਲਾ ਥੋੜਾ ਜਿਹਾ ਵੱਖਰਾ ਵੱਜਣਾ ਸ਼ੁਰੂ ਹੋ ਜਾਏ, ਅਸੀਂ ਕਹਿੰਦੇ ਹਾਂ ਬੇਸੁਰਾ ਹੈ, ਬੇਤਾਲਾ ਹੈ। ਤੇ ਮਹਾਰਾਜ ਕਹਿੰਦੇ ਨੇ ਤੇਰੇ ਆਲੇ ਦੁਆਲੇ ਇੱਕ ਸਾਜ਼ ਵੱਜ ਰਿਹਾ ਚੌਵਾਂ ਪਾਸੇ, ਜਿੱਧਰ ਵੀ ਤੂੰ ਵੇਹਨਾ ਹੈ ਚੌਵਾਂ ਪਾਸੇ ਸ੍ਰਿਸ਼ਟੀ ਵਿੱਚ ਇੱਕ ਗੀਤ ਇੱਕ ਸਾਜ਼ ਵੱਜ ਰਿਹਾ। ਤੇਰੇ ਕੋਲ ਉਹ ਕੰਨ ਨਹੀਂ ਤੂੰ ਸੁਣ ਸਕੇ। ਜਿੱਦਣ ਤੇਰੀ ਸੁਰਤੀ ਜਾਗ ਪਈ ਗੁਰੂ ਕੇ ਪਿਆਰਿਆ, ਤੇ ਤੂੰ ਉਸ ਗੀਤ ਨੂੰ ਉਸ ਨਾਦ ਨੂੰ ਸੁਣ ਲਿਆ ਸਾਰੀ ਸ੍ਰਿਸ਼ਟੀ ਵਿੱਚ ਵੱਜਦਾ ਹੋਇਆ, ਤੇ ਉਦਣ ਤੂੰ ਉਹਦੇ ਨਾਲ ਮਿਲ ਕੇ ਗਾਉਣ ਲੱਗ ਪੈਗਾ। ਉਹਨੂੰ ਕਿਹਾ ਭਲੋ ਭਲੋ ਰੇ ਕੀਰਤਨੀਆ, ਇਹ ਹੈ ਭਲਾ ਕੀਰਤਨੀਆ ਸਭ ਤੋਂ, ਕਿਉਂਕਿ ਇਹਨੂੰ ਉਸ ਆਵਾਜ਼ ਦੀ ਖਬਰ ਮਿਲ ਗਈ ਜਿਹੜੀ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਉਹਦੇ ਨਾਲ ਫਿਰ ਗਾਉਣ ਦਾ ਵੱਖਰਾ ਹੀ ਨਜ਼ਾਰਾ ਹੈ, ਆਨੰਦ ਹੈ। ਉਸ ਢੋਲ ਦੇ ਨਾਲ ਨੱਚਣ ਦਾ ਵੀ ਮਨ ਦਾ ਨਾਚ ਹੈ, ਉਹ ਸੁਰਤੀ ਦਾ ਨਾਚ ਹੈ। ਇੱਕ ਉੱਥੇ ਵੀ ਢੋਲ ਵੱਜਦਾ ਨਾ, ਇੱਕ ਸੰਸਾਰ ਵਿੱਚ ਢੋਲ ਵੱਜਦਾ। ਭਗਤ ਜੀ ਨੂੰ ਪੁੱਛੋ, ਇਹ ਬਰਾਬਰਤਾ ਹੈ। ਮੈਂ ਬੇਨਤੀ ਕਰਾਂ, ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਨਾ ਸਹਿਜ ਪਾਠ, ਇੱਕ ਗੱਲ ਉਗੜ ਕੇ ਸਾਹਮਣੇ ਆਉਂਦੀ ਹੈ। ਆਮ ਕਿਹਾ ਜਾਂਦਾ ਹੈ ਜਾਂ ਸੋਚਿਆ ਜਾਂਦਾ ਹੈ, ਸੰਸਾਰੀ ਬੰਦਾ ਇਹਨੇ ਦੁਨੀਆਂ ਦਾ ਵੇਖਿਆ ਕੀ ਰੰਗ ਤਮਾਸ਼ਾ, ਇਹਨੇ ਤੇ ਵੇਖੀ ਕੁਝ ਨਹੀਂ। ਨਹੀਂ, ਸਤਿਗੁਰੂ ਕਹਿੰਦੇ ਨੇ ਜਿਹੜਾ ਜੇ ਤੂੰ ਸੰਸਾਰ ਵਿੱਚ ਜਾਏਗਾ ਤੇ ਸੰਸਾਰ ਦੇ ਨਸ਼ੇ ਦੀ ਗੱਲ ਕਰਨਾ, ਆ ਮੈਂ ਤੈਨੂੰ ਪਿਆਉਣਾ ਇੱਕ ਵਾਰੀ, ਇੱਥੇ ਮੇਰੇ ਕੋਲ ਵੀ ਨਸ਼ਾ ਹੈ ਪਰ ਕੋਈ ਮੂੰਹ ਲਾਏਗਾ ਤੇ ਤਾਂ ਹੀ ਪੀਣਾ, ਇੱਥੇ ਵੀ ਨਸ਼ਾ ਹੈ। ਔਰ ਸਿੱਧਾ ਲਫ਼ਜ਼ ਵਰਤਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ੍ਰੀ ਰਾਗ ਦੇ ਵਿੱਚ, ਸੱਚ ਸੁਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਮ। ਸੁਰਾ ਦੇ ਅਰਥ ਨੇ ਸ਼ਰਾਬ, ਸੱਚਾ ਨਾਮ ਪਰਮਾਤਮਾ ਦੇ ਨਾਮ ਦੀ ਸ਼ਰਾਬ ਹੈ। ਵੱਖਰੀ ਗੱਲ ਹੈ, ਦੁਨੀਆਂ ਦੀ ਸ਼ਰਾਬ ਪੀਵੇਗਾ ਤੇ ਹੋਸ਼ ਗੁਆਚੇਗੀ, ਰੱਬ ਦੇ ਨਾਮ ਦੀ ਸ਼ਰਾਬ ਪੀਵੇਗਾ ਤੇ ਹੋਸ਼ ਆ ਜਾਏਗੀ, ਅਜੇ ਹੋਸ਼ ਆਈ ਨਹੀਂ। ਅਗਲੇ ਲੜੀਵਾਰ ਸ਼ਬਦ ਆਉਣੇ ਨੇ ਵਿੱਚ, ਜੇ ਸਮਾਂ ਮਿਲਿਆ ਆਪਾਂ ਨੂੰ ਕਰਾਂਗੇ। ਉਹਦੇ ਵਿੱਚ ਇਹਦੀ ਮੈਂ ਪੜ੍ਹ ਕੇ ਆਇਆ ਸੀ, ਹੁਣੇ ਇਹ ਗੱਲ ਆ ਰਹੀ ਹੈ, ਬੰਦਾ ਅਚੇਤ ਹੋ ਗਿਆ, ਬੇਹੋਸ਼ ਹੋ ਗਿਆ ਦੁਨੀਆਂ ਵਿੱਚ, ਇਹਨੂੰ ਹੋਸ਼ ਹੀ ਕੋਈ ਨਹੀਂ। ਇੱਥੇ ਜਿਉਂ ਜੰਮਿਆ ਇਹਦੀ ਹੋਸ਼ ਗਵਾਚ ਗਈ ਏ, ਗੁਰੂ ਸਾਹਿਬ ਇਹਨੂੰ ਪਰਤ ਕੇ ਹੋਸ਼ ਵਿੱਚ ਲਿਆਉਣਾ ਚਾਹੁੰਦੇ ਨੇ, ਪਰਤ ਕੇ ਇਹਨੂੰ ਕਹਿਣਾ ਚਾਹੁੰਦੇ ਨੇ ਵੀ ਜਾਗ, ਹੋਸ਼ ਵਿੱਚ ਆ, ਤੇਰੇ ਦੁਆਲੇ ਪਰਮਾਤਮਾ ਫਿਰਦਾ ਪਿਆ, ਤੇਰੇ ਚੌਵਾਂ ਪਾਸੇ ਫਿਰਦਾ, ਤੂੰ ਤੇ ਪਰਮਾਤਮਾ ਨੂੰ ਲੱਭਦਾ ਫਿਰਨਾ, ਪਰਮਾਤਮਾ ਤੈਨੂੰ ਲੱਭਦਾ ਫਿਰਦਾ, ਤੂੰ ਸੁੱਤਾ ਪਿਆ। ਹੁਣ ਸੁੱਤੇ ਪਏ ਬੰਦੇ ਨੂੰ ਲੱਭੇ ਕੀ? ਸੁੱਤੇ ਪਏ ਬੰਦੇ ਨੂੰ ਉਹਦੇ ਆਲੇ ਦੁਆਲੇ ਹੀਰੇ ਖਿਲਾਰ ਦਿਓ, ਸੋਨਾ ਖਿਲਾਰ ਦਿਓ, ਚਾਂਦੀ ਖਿਲਾਰ ਦਿਓ, ਖਾਣ ਪੀਣ ਦੇ ਪਦਾਰਥਾਂ ਦੇ ਢੇਰ ਲਾ ਦਿਓ, ਉਹਨੂੰ ਕੀ ਪਤਾ ਸੁੱਤਾ ਪਿਆ, ਜਿੰਨਾ ਚਿਰ ਜਾਗ ਨਹੀਂ ਆਉਂਦੀ। ਇਸ ਲਈ ਮਨ ਸੁੱਤਾ ਹੋਇਆ, ਸੁਰਤੀ ਸੁੱਤੀ ਹੋਈ ਏ, ਸਤਿਗੁਰੂ ਜੀ ਕਹਿੰਦੇ ਨੇ ਇੱਧਰ ਤੁਰ ਕੇ ਵੇਖ, ਇੱਧਰ ਰੱਬ ਦੇ ਨਾਮ ਦਾ ਨਸ਼ਾ ਹੈ, ਉਧਰ ਜਿਹੜਾ ਤੇਰਾ ਬਾਹਰਲਾ ਢੋਲ, ਇੱਧਰ ਅੰਦਰਲਾ ਢੋਲ ਵੱਜਦਾ। ਭਗਤ ਜੀ ਨੂੰ ਪੁੱਛੋ, ਭਗਤ ਨਾਮਦੇਵ ਜੀ ਨੂੰ, ਉਹ ਕਹਿੰਦੇ ਨੇ ਬਿਨ ਬਾਦਲ ਗਾਂ ਹਰਗਾਜੈ, ਬਾਦਲ ਬਿਨ ਵਰਖਾ ਹੋਈ, ਜੋ ਤੱਤ ਵਿਚਾਰੈ ਕੋਈ। ਇਹਦੇ ਵਿੱਚ ਇੱਕ ਬਚਨ ਆਉਂਦਾ, ਉਹਦੇ ਵਿੱਚ ਸੱਚੇ ਭਗਤ ਜੀ ਕਹਿੰਦੇ ਨੇ ਕਿ ਅਨਮੜਿਆ ਬੰਦਲ ਵਾਜੈ, ਇੱਥੋਂ ਸ਼ਬਦ ਸ਼ੁਰੂ ਹੁੰਦਾ। ਅਨਮੜਿਆ, ਮੜਿਆ ਹੋਇਆ ਨਹੀਂ, ਮੰਦਲ ਦਾ ਅਰਥ ਹੈ ਢੋਲ। ਮੇਰੇ ਅੰਦਰ ਇੱਕ ਢੋਲ ਵੱਜ ਰਿਹਾ, ਆਨੰਦ ਵੱਜ ਰਿਹਾ, ਆ ਬਸੰਤ ਰਾਗ ਸ਼ੁਰੂ ਹੋ ਗਿਆ। ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਅੰਦਰ ਖਿੜਿਆ ਹੋਇਆ, ਮੌਲੀ ਧਰਤੀ, ਮੌਲਿਆ ਆਕਾਸ਼, ਖਿੜਿਆ ਹੋਇਆ ਸਾਰਾ ਕੁਝ, ਗਾ ਰਿਹਾ ਸਾਰੀ ਸ੍ਰਿਸ਼ਟੀ ਗਾ ਰਹੀ ਹੈ। ਮੌਲੀ ਧਰਤੀ, ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ਼, ਦੁਤੀਆ ਮੌਲੇ ਚਾਰ ਵੇਦ, ਸਿਮਰਤ ਮੌਲੀ ਸਿਉਂ ਕਤੇਬ, ਸ਼ੰਕਰ ਮੌਲੇ ਯੋਗ ਧਿਆਨ। ਕਮਾਲ ਦੀ ਗੱਲ ਹੈ, ਸ਼ੰਕਰ ਵੀ ਖਿੜਿਆ ਹੋਇਆ, ਸ਼ੰਕਰ ਸ਼ਿਵਜੀ, ਸ਼ਿਵਜੀ ਦੇਵਤੇ ਨੂੰ ਮੌਤ ਦਾ ਦੇਵਤਾ ਗਿਣਿਆ ਜਾਂਦਾ। ਇਹਦਾ ਭਾਵ ਕੀ ਹੈ? ਇੱਥੇ ਸ਼ਿਵਜੀ ਦੀ ਗੱਲ ਨਹੀਂ, ਪੂਜਾ ਦੀ ਗੱਲ ਨਹੀਂ ਹੈ, ਇੱਥੇ ਮਤਲਬ ਹੈ ਉਸ ਮਨੁੱਖ ਦੇ ਜੀਵਨ ਦੀ ਮੌਤ ਵੀ, ਉਹਦੇ ਵੀ ਫੁੱਲ ਖਿੜ ਜਾਂਦੇ ਨੇ। ਇਤਿਹਾਸ ਦੇ ਵਿੱਚ ਇਹ ਇਸ਼ਾਰੇ ਦਿੱਤੇ ਨੇ ਵਿਦਵਾਨਾਂ ਨੇ ਕਿ ਗੁਰੂ ਸਾਹਿਬ, ਜਿੱਦਣ ਗੁਰੂ ਨਾਨਕ ਸਾਹਿਬ ਨੇ ਸਰੀਰ ਤਿਆਗਣਾ ਸੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜਿਹੜਾ ਪਾਕਿਸਤਾਨ ਵਿੱਚ ਹੈ, ਸਤਿਗੁਰੂ ਜੀ ਇੱਕ ਸ਼ਰੀਂ ਦੇ ਰੁੱਖ, ਸ਼ਰੀਂ ਦਾ ਇੱਕ ਰੁੱਖ ਹੁੰਦਾ, ਉਹਦੇ ਥੱਲੇ ਬਹਿ ਗਏ। ਅਜੇ ਫੁੱਲਾਂ ਦਾ ਵਕਤ ਨਹੀਂ ਸੀ ਆਇਆ, ਰੁੱਤ ਨਹੀਂ ਸੀ ਆਈ, ਥੋੜੇ ਦਿਨ ਉੱਥੇ ਕੀਰਤਨ ਹੋਇਆ, ਕੀਰਤਨ ਚੱਲਦਾ ਰਿਹਾ। ਗੁਰੂ ਸਾਹਿਬ ਨੇ ਇੱਥੇ ਕਿਹਾ ਵੀ ਹੁਣ ਸਰੀਰ ਅਸੀਂ ਤਿਆਗ ਦੇਣਾ। ਇੱਕ ਤੇ ਇੱਥੇ ਸ਼ਬਦ ਉਚਾਰਿਆ, ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਸੋਹਿਲਾ ਮੈਨੇ ਖੁਸ਼ੀ ਦਾ ਗੀਤ, ਵਿਆਹ ਦਾ ਗੀਤ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੋ ਥਾਵਾਂ ਤੇ ਹੈ, ਹੋਰ ਵੀ ਥਾਵਾਂ ਤੇ ਹੈ ਕਿ ਗੱਲ ਮੌਤ ਦੀ ਚੱਲਦੀ ਹੈ ਤੇ ਗੱਲ ਵਿਆਹ ਦੀ ਚੱਲਦੀ ਹੈ, ਦੋਵੇਂ ਇਕੱਠੀਆਂ ਚੱਲਦੀਆਂ ਨੇ। ਉਧਰੋਂ ਮੌਤ ਦੀ ਗੱਲ, ਉਦਾਹਰਣਾਂ ਵਿਆਹ ਦੀਆਂ, ਗੱਲ ਮੌਤ ਦੀ। ਇਹਦੇ ਵਿੱਚ ਗੁਰੂ ਸਾਹਿਬ ਨੇ ਉਚਾਰਿਆ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜਿਸ ਸਰੀਰ ਦੇ ਵਿੱਚ ਕਰਤੇ ਦੀ ਵਿਚਾਰ ਹੁੰਦੀ ਹੈ, ਕੀਰਤਨ ਹੁੰਦਾ, ਭਗਤੀ ਹੁੰਦੀ ਹੈ, ਕਰਤੇ ਕਾ ਹੋਏ ਵਿਚਾਰੋ, ਤਿੱਤ ਕਰ ਗਾਵੋ ਸੋਹਿਲਾ, ਸੋਹਿਲਾ ਖੁਸ਼ੀ ਦਾ ਗੀਤ, ਖੁਸ਼ੀ ਦਾ ਗਾਣਾ। ਜੇ ਗਾਉਣਾ ਤੇ ਆ ਗਾ ਸ਼ਬਦ ਜਿਹੜਾ, ਤਿੱਤ ਕਰ ਗਾਵੋ ਸੋਹਿਲਾ, ਉਸ ਸਰੀਰ ਦੇ ਵਿੱਚ ਉਸ ਅਵਸਥਾ ਵਿੱਚ ਗਾ ਤੂੰ ਉਹ ਗੀਤ ਪਰਮਾਤਮਾ ਦੇ ਨਾਮ ਦਾ। ਸਿਵਰਹੁ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ। ਵਾਰ ਵਾਰ ਸੋਹਿਲਾ ਸ਼ਬਦ ਹੁੰਦਾ, ਸੋਹਲੇ ਦੇ ਅਰਥ ਨੇ ਖੁਸ਼ੀ ਦਾ ਗੀਤ, ਵਿਆਹ ਦਾ ਗੀਤ। ਹਉ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ, ਰਹਾਉ ਨਿਤ ਨਿਤ ਜੀੜੇ ਸੰਭਾਲੀਅਣ। ਹੇ ਮੇਰੀ ਜਿੰਦੇ, ਨਿਤ ਨਿਤ ਉਹਨੂੰ ਸੰਭਾਲ, ਉਹਦਾ ਸਿਮਰਨ ਕਰ। ਦੇਖੈ ਦੇਖ ਰਿਹਾ ਹੈ ਤੈਨੂੰ ਗਾ, ਤੇ ਦੇਖੇ ਗਾ ਵੀ। ਇਹ ਜਿਹੜਾ ਦੇਖੈ ਗਾ ਸ਼ਬਦ ਹੈ, ਇਹ ਸੰਧੀ ਛੇਦ ਹੈ, ਦੋ ਸਮਿਆਂ ਦੀ, ਦੋ ਕਾਲਾਂ ਦੀ ਗੱਲ ਕਰਦਾ, ਵਰਤਮਾਨ ਦੀ ਵੀ ਤੇ ਭਵਿੱਖ ਦੀ ਵੀ ਗੱਲ ਕਰਦਾ। ਗਾ ਦੇ ਅਰਥ ਨੇ ਵੇਖੇ ਗਾ, ਤੇ ਦੇਖੇ ਦਾ ਅਰਥ ਹੁਣ ਵੀ ਦੇਖ ਰਿਹਾ। ਦੇਖੈ ਗਾ ਸਿਰਜਣ ਹਾਰ, ਤੇਰਾ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸਮਾਰ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਸੰਬਤ ਸਾਹ ਤੇਰੇ ਤਰੀਕ ਲਿਖੀ ਗਈ ਹੈ ਤੇਰੀ ਮੌਤ ਦੀ, ਤੇ ਉਧਰ ਵਿਆਹ ਦੀ ਵੀ ਤਰੀਕ ਲਿਖੀ ਗਈ ਹੁੰਦੀ ਹੈ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉਂ ਮੇਲ। ਇਹ ਅੰਦਰ ਦੀ ਬਸੰਤ ਹੈ। ਉੱਥੇ ਕਹਿੰਦੇ ਨੇ ਸ਼ੰਕਰ ਮੌਲਿਓ ਯੋਗ ਧਿਆਨ, ਕਬੀਰ ਕੋ ਸਵਾਮੀ ਸਭ ਸਮਾਨ। ਇਹ ਰੁੱਤ ਆਈ ਏ, ਕਹਿੰਦੇ ਨੇ ਵੇਖ ਸਾਰੀ ਬਨਸਪਤੀ ਨੂੰ ਫੁੱਲ ਨਿਕਲਣ ਲੱਗ ਪਏ ਨੇ, ਪਰ ਤੇਰੀ ਜ਼ਿੰਦਗੀ ਵਿੱਚ ਕਿੰਨੇ ਸਾਲ, ਕਿੰਨੀ ਵਾਰੀ ਬਸੰਤ ਆਈ ਏ, ਤੂੰ ਕਦੀ ਖਿੜਿਆ? ਤੇਰੇ ਚਿਹਰੇ ਤੇ ਕਦੀ ਰੌਣਕ ਆਈ ਏ ਨਾਮ ਦੀ, ਜਪਜੀ ਸਾਹਿਬ ਦੀ, ਆਨੰਦ ਸਾਹਿਬ ਦੀ? ਜੇ ਨਹੀਂ ਆਈ ਤੇ ਇਸ ਤਰ੍ਹਾਂ ਕਰ, ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਦੇ ਵਿੱਚੋਂ ਸਭ ਤੋਂ ਛੋਟੀ ਵਾਰ ਏ ਜਿਹਦੇ ਵਿੱਚ ਗੁਰੂ ਸਾਹਿਬ ਨੇ ਖਿੜਨ ਦੀ ਜਾਚ ਦੱਸੀ ਏ। ਉਹ ਕਹਿੰਦੇ ਨੇ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ। ਵਾਹਿਗੁਰੂ ਦਾ ਨਾਮ ਧਿਆ, ਹਰੀ ਦਾ ਨਾਮ ਧਿਆ, ਜੀਵਨ ਹਰਾ ਹੋ ਜਾਏਗਾ, ਸੁੱਕਾ ਪਿਆ ਬਿਲਕੁਲ। ਕਰਮ ਲਿਖੰਤਰ ਪਾਈਐ ਇਹ ਰੁੱਤ ਸੁਹਾਈ, ਵਣ ਤ੍ਰਿਣ ਤ੍ਰੇ ਭਵਨ ਮੌਲਿਆ, ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ, ਫਿਰ ਬਹੁੜ ਨਾ ਤਾਈ। ਪਰ ਇਹ ਕਿਵੇਂ ਹੋਵੇਗਾ? ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਇਹ ਉਹਦੇ ਤੋਂ ਬਾਅਦ ਹੋਣਾ ਜਦੋਂ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਜਦੋਂ ਪੰਜ ਵਿਕਾਰ ਗੁਰੂ ਨੇ ਕਿਰਪਾ ਕਰਕੇ ਕੰਟਰੋਲ ਕਰ ਦਿੱਤੇ, ਬੰਨ ਦਿੱਤੇ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦੈਵ ਖੜੋਵਾ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਏ ਦਾ, ਫਿਰ ਪਾਏ ਨਾ ਮੂਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਇਹ ਸਭ ਤੋਂ ਛੋਟੀ ਵਾਰ ਏ, ਕਿੱਥੋਂ ਉਪਜੈ ਕਹਿ ਰਹੇ ਕਹਿ ਮੈਂ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ, ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ, ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ, ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ। ਮੈਂ ਬੇਨਤੀ ਕਰ ਰਿਹਾ ਸਾਂ ਇਸ ਸ਼ਬਦ ਦੇ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਕਿਸੇ ਨੂੰ ਸੰਸਾਰ ਦੇ ਨਸ਼ੇ ਵਿੱਚੋਂ ਸੁੱਖ ਮਿਲਦਾ ਹੈ, ਕਿਸੇ ਨੂੰ ਚੰਗੇ ਕੱਪੜੇ ਪਾ ਕੇ ਸੁੱਖ ਮਿਲਦਾ, ਕਿਸੇ ਨੂੰ ਚੰਗਾ ਭੋਜਨ ਖਾ ਕੇ ਸੁੱਖ ਮਿਲਦਾ, ਕਿਸੇ ਨੂੰ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਸੁਣ ਕੇ ਸੁੱਖ ਮਿਲਦਾ, ਆਪੋ ਆਪਣੀਆਂ ਖੁਰਾਕਾਂ ਨੇ, ਪਰ ਮੈਨੂੰ ਕਾਹਦੇ ਨਾਲ ਸੁੱਖ ਮਿਲਦਾ? ਗਰੀਬ ਨਿਵਾਜ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਪਹਿਲੀ ਪੰਕਤੀ ਵਿੱਚ, ਕਿਰਪਾ ਕਰਦੇ ਹਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ।
ਤਨਾਸਰੀ ਵਿੱਚ ਮਹੱਲਾ ਚੌਥਾ ਦਾ ਅਰਥ ਹੈ ਚੌਥੇ ਗੁਰੂ, ਚੌਥੇ ਧੰਨ। ਗੁਰੂ ਰਾਮਦਾਸ ਜੀ ਫਰਮਾਉਂਦੇ ਹਨ
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਹੇ ਮੇਰੇ ਸਾਹਾ, ਹੇ ਮੇਰੇ ਵਾਹਿਗੁਰੂ ਅਕਾਲ ਪੁਰਖ, ਮੈਨੂੰ ਹੁਣ ਸੰਸਾਰ ਵਿੱਚ ਜਾ ਕੇ ਸੁਖ ਨਹੀਂ ਮਿਲਦਾ, ਤੇਰੇ ਦਰਸ਼ਨਾਂ ਦੇ ਵਿੱਚੋਂ ਸੁਖ ਮਿਲਦਾ ਹੈ, ਕਿਉਂਕਿ ਹੁਣ ਅੰਦਰ ਗਿਆਨ ਅਵਸਥਾ ਆ ਗਈ। ਸਾਧ ਸੰਗਤ ਜੀ, ਅੰਦਰ ਕਈ ਤਰ੍ਹਾਂ ਦੀ ਅਵਸਥਾ ਮਨੁੱਖ ਦੇ ਅੰਦਰ, ਕਈ ਘਰ ਨੇ ਸਰੀਰ ਦੇ ਅੰਦਰ, ਇੱਕ ਘਰ ਨਹੀਂ ਹੈ। ਇੱਕ ਗਿਆਨ ਦੀ ਅਵਸਥਾ ਹੈ, ਗਿਆਨ ਖੰਡਮੈ ਗਿਆਨ ਪ੍ਰਚੰਡ, ਉੱਥੇ ਜਾ ਕੇ ਕੀ ਹੋਵੇਗਾ? ਸੱਤ ਤੇ ਅਸੱਤ ਵੱਖਰਾ ਹੋ ਜਾਏਗਾ। ਫਿਰ ਧਿਆਨ ਦਿਓ, ਸੱਤ ਦਾ ਅਰਥ ਹੈ ਜੋ ਚੀਜ਼ ਸਦਾ ਕਾਇਮ ਰਹਿੰਦੀ ਹੈ, ਅਸੱਤ ਦਾ ਅਰਥ ਹੈ ਜੋ ਬਣਦੀ ਹੈ ਤੇ ਮਿਟ ਜਾਂਦੀ ਹੈ। ਮਨੁੱਖ ਦੀ ਨਜ਼ਰ ਵਿੱਚ ਪਤਾ ਲੱਗ ਜਾਏਗਾ ਸੰਸਾਰ ਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਕੀ ਏ ਤੇ ਪੈਦਾ ਹੋਇਆ ਤੇ ਖਤਮ ਹੋਣ ਵਾਲਾ ਕੀ ਏ। ਦੋ ਚੀਜ਼ਾਂ ਸਾਹਮਣੇ ਖਲੋ ਜਾਣਗੀਆਂ ਆ ਕੇ, ਫਿਰ ਮਨੁੱਖ ਕਿਹੜੀ ਚੀਜ਼ ਨੂੰ ਚੁਣੇਗਾ ਦੋਵਾਂ ਵਿੱਚੋਂ? ਮੈਂ ਬੇਨਤੀ ਕਰਾਂ, ਆਪਾਂ ਦੁਕਾਨ ਤੋਂ ਕੋਈ ਚੀਜ਼ ਲੈਣ ਜਾਈਏ ਤੇ ਉਹ ਦੁਕਾਨਦਾਰ ਸਾਨੂੰ ਕਵੇ ਵੀ ਇਸ ਚੀਜ਼ ਦਾ ਤੇ ਕੋਈ ਭਰੋਸਾ ਨਹੀਂ, ਲਿਜਾਣੀ ਆ ਤੇ ਲੈ ਜਾ, ਮੇਰੀ ਗਰੰਟੀ ਕੋਈ ਨਹੀਂ, ਪਰ ਆ ਦੂਸਰੀ 20 ਸਾਲ ਚੱਲੇਗੀ, ਕਿਹਨੂੰ ਲਵਾਂਗੇ? ਜਿਹਦੀ ਗਰੰਟੀ ਨਹੀਂ ਦਿੰਦਾ ਉਹਨੂੰ ਲਵਾਂਗੇ, ਜਾਂ ਕਹਿੰਦਾ ਵੀ 20 ਸਾਲ ਚੱਲੇਗੀ ਉਹਨੂੰ, ਉਹ 20 ਸਾਲ ਵਾਲੀ ਲਵਾਂਗੇ। ਬ੍ਰਹਮ ਗਿਆਨੀ ਸੰਸਾਰ ਨੂੰ ਤਿਆਗਦਾ ਨਹੀਂ, ਮਾਇਆ ਨੂੰ ਛੱਡਦਾ ਨਹੀਂ ਧੱਕੇ ਨਾਲ, ਉਹਦੇ ਅੰਦਰ ਜਦੋਂ ਗਿਆਨ ਦੀ ਅੱਖ ਖੁੱਲਦੀ ਏ ਦੋਵੇਂ ਚੀਜ਼ਾਂ ਉਹਦੇ ਸਾਹਮਣੇ ਖਲੋ ਜਾਂਦੀਆਂ ਨੇ, ਸੰਸਾਰ ਤੇ ਪਰਮਾਤਮਾ, ਤੇ ਪਤਾ ਲੱਗ ਜਾਂਦਾ ਹੈ ਕਿ ਸੰਸਾਰ ਛਿੰਨ ਭੰਗਰ ਹੈ, ਹੁਣੇ ਹੱਥੋਂ ਨਿਕਲ ਸਕਦਾ, ਹੁਣੇ ਜਾ ਸਕਦਾ, ਇਸ ਲਈ ਉਹਨੂੰ ਛੱਡਣਾ ਪੈਂਦਾ ਹੀ ਨਹੀਂ। ਮਿੱਟੀ ਨੂੰ ਕੌਣ ਛੱਡੇਗਾ? ਮਿੱਟੀ ਦੇ ਆਪਣੇ ਆਪ ਹੀ ਛੁੱਟ ਜਾਂਦੀ ਹੈ, ਇਸ ਲਈ ਸੰਸਾਰ ਉਦੋਂ ਛੁੱਟਦਾ ਜਦੋਂ ਮਿੱਟੀ ਹੋ ਜਾਂਦਾ। ਜੇ ਹੋਰ ਡੂੰਘੇ ਅਰਥਾਂ ਦੇ ਵਿੱਚ ਜਾਣਾ ਹੋਵੇ ਤੇ ਆਪਾਂ ਇੰਜ ਕਹਿ ਸਕਦੇ ਹਾਂ, ਬ੍ਰਹਮ ਗਿਆਨੀ ਉਦਣ ਬਣਦਾ ਹੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨੀ ਕਹਿੰਦੇ ਨੇ, ਬ੍ਰਹਮ ਗਿਆਨੀ ਉਦਣ ਬਣਦਾ ਜਿੱਦਣ ਉਹਨੂੰ ਤਿਆਗ ਕਰਨ ਦੀ ਲੋੜ ਨਹੀਂ ਪੈਂਦੀ। ਜਿੰਨਾ ਚਿਰ ਅਜੇ ਤਿਆਗਣ ਦੀ ਲੋੜ ਹੈ, ਅਜੇ ਰਾਹ ਵਿੱਚ ਕਿਸੇ ਕਲਾਸ ਵਿੱਚ ਪੜ ਰਿਹਾ ਬ੍ਰਹਮ ਗਿਆਨ ਦੀ, ਅਜੇ ਤਿਆਗਣ ਦੀ ਲੋੜ ਹੈ, ਅਜੇ ਸੋਚਣਾ ਪੈਂਦਾ ਹੈ, ਜ਼ੋਰ ਲਾਉਣਾ ਪੈਂਦਾ ਹੈ, ਆਹ ਨਹੀਂ ਕਰਨਾ ਆਹ ਨਹੀਂ ਕਰਨਾ, ਗੁੱਸਾ ਚੜ੍ਹਦਾ ਹੈ, ਅੰਦਰ ਵੱਟ ਪੈਂਦੇ ਨੇ ਮੱਥੇ ਤੇ ਵੀ ਮੈਨੂੰ ਛੱਡਣਾ ਪੈ ਗਿਆ, ਆਹ ਨਾਲ ਦੇ ਤੇ ਨਜ਼ਾਰੇ ਲੈਂਦੇ ਨੇ ਪੈ, ਅਜੇ ਰਾਹ ਵਿੱਚ ਹੈ। ਮਾੜਾ ਨਹੀਂ ਹੋ, ਉਹ ਵੀ ਕਲਾਸ ਹੈ, ਤਿਆਗ ਕਰਨਾ ਪਹਿਲੀ ਕਲਾਸ ਹੈ, ਤਿਆਗ ਕਰੇਗਾ ਧੱਕਾ ਕਰਨਾ ਪਏਗਾ, ਹੱਠ ਕਰਨਾ ਪਏਗਾ, ਇਹ ਨਾ ਸੋਚੋ ਵੀ ਮਨ ਆਪਣੇ ਆਪ ਛੱਡ ਜਾਏਗਾ, ਪਰ ਉਹ ਸੰਪੂਰਨਤਾ ਨਹੀਂ। ਸੰਪੂਰਨਤਾ ਕਿੱਦਣ ਹੈ? ਸੰਪੂਰਨਤਾ ਉਦਣ ਹੈ ਜਿੱਦਣ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੀਸਤ ਮਾਸ ਨਾ ਖਾਏ ਬਿਲਾਈ, ਬਿੱਲੀ ਦੇ ਸਾਹਮਣੇ ਮਾਸ ਪਿਆ ਤੇ ਖਾਂਦੀ ਨਹੀਂ। ਬਿੱਲੀ ਮੈਨੇ ਮਨੁੱਖ ਦੀ ਬੁੱਧੀ, ਜਿੱਦਣ ਅੰਦਰ ਵਿਵੇਕ ਦਾ ਦੀਵਾ ਜਗ ਪਿਆ, ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਪੂਰਨ ਜੋਤ ਜਗੈ ਘਟ ਮੈਂ, ਉਦਨ ਦੀਸਤ ਮਾਸ ਨਾ ਖਾਏ ਬੁਲਾਈ, ਦੁਨੀਆਂ ਸਾਹਮਣੇ ਪਈ ਹੋਵੇਗੀ, ਬੰਦਾ ਉਹਦੇ ਵੱਲ ਰੁਚੀ ਨਹੀਂ ਕਰੇਗਾ, ਕਿਉਂਕਿ ਉਹਦੀ ਕੀਮਤ ਦਾ ਹੀ ਪਤਾ ਲੱਗ ਗਿਆ, ਉਹਦੀ ਵੈਲਿਊ ਡਾਊਨ ਹੋ ਗਈ, ਹੁਣ ਛੱਡਣ ਦੀ ਲੋੜ ਕੀ ਪਈ ਹੈ। ਸਿਮਰਨ ਕਿਉਂ ਕਰਨਾ ਹੈ? ਸਿਮਰਨ ਦੀ ਲੋੜ ਕੀ ਹੈ? ਸਿਮਰਨ ਕਾਹਦੇ ਵਾਸਤੇ ਕਰਨਾ? ਸਿਮਰਨ ਮਨੁੱਖ ਦੀ ਬੁੱਧੀ ਦੇ ਵਿੱਚੋਂ ਦੁਨੀਆਂ ਦੇ ਪਦਾਰਥਾਂ ਦੀ ਵੈਲਿਊ ਡਾਊਨ ਕਰਦਾ ਹੈ, ਘੱਟ ਕਰਦਾ ਹੈ। ਜੇ ਨਹੀਂ ਕਰਦੇ ਤਾਂ ਵੈਲਿਊ ਵੱਧਦੀ ਜਾਏਗੀ, ਇੰਨੀ ਵੱਧਦੀ ਜਾਏਗੀ ਕਿ ਮਨੁੱਖ ਇੱਕ ਦਿਨ ਪਦਾਰਥ ਦੇ ਨਾਲ ਚੰਬੜ ਕੇ ਮਰ ਜਾਏਗਾ, ਸਰੀਰ ਛੱਡ ਜਾਏਗਾ, ਪਰ ਇੱਥੋਂ ਜਾਏਗਾ ਨਹੀਂ, ਪਦਾਰਥਾਂ ਨੂੰ ਚੰਬੜਿਆ ਫਿਰੇਗਾ ਇੱਥੇ, ਜੇ ਨਾਮ ਨਹੀਂ ਜਪਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੀਸਤ ਮਾਸ ਨਾ ਖਾਏ ਬਿਲਾਈ, ਮਹਾਂ ਕਸਾਬ ਛੁਰੀ ਸੱਟ ਪਾਈ। ਕਸਾਬ ਮੈਂ, ਕਸਾਬ ਦੇ ਅਰਥ ਨੇ ਕਸਾਈ। ਇਸ ਵੱਡੇ ਕਸਾਈ ਮਨ ਨੇ ਜਿਹੜਾ ਦਿਨ ਰਾਤ ਦੂਜੇ ਦਾ ਹੱਕ ਖਾਂਦਾ ਸੀ, ਗਲ ਵੱਢਦਾ ਸੀ, ਛੁਰੀ ਸੱਟ ਪਾਈ, ਇਹਨੇ ਛੁਰੀ ਜਿਹੜੀ ਸੀ ਸੁੱਟ ਕੇ ਪਰਾਂ ਵਗਾ ਦਿੱਤੀ। ਮਹਾਂਕਸਾਬ ਛੁਰੀ ਸੱਟ ਪਾਈ। ਇਸ ਲਈ ਇੱਥੇ ਗੁਰੂ ਸਾਹਿਬ ਕਹਿੰਦੇ ਨੇ, ਮੈਂ ਹਰ ਦਰਸ਼ਨ ਸੁਖ ਹੋਏ, ਮੈਨੂੰ ਹੁਣ ਦੁਨੀਆਂ ਵਿੱਚੋਂ ਸੁਖ ਨਹੀਂ ਲੱਭਦਾ, ਮੈਨੂੰ ਤੇਰੇ ਦਰਸ਼ਨਾਂ ਦੇ ਵਿੱਚੋਂ ਸੁਖ ਮਿਲਦਾ ਹੈ। ਵਾਹਿਗੁਰੂ
ਹਮਰੀ ਬੇਦਨ ਤੂੰ ਜਾਣਤਾ ਸਾਹਾ।
ਮਹਾਰਾਜ ਗਰੀਬ ਨਵਾਜ ਜੀ ਕਹਿੰਦੇ, ਬੇਦਨ ਦਾ ਅਰਥ ਹੁੰਦਾ ਮਨ ਦੇ ਡੂੰਘੇ ਥਾਂ ਦੀ ਪੀੜ, ਜਿਹੜੀ ਕਿਸੇ ਨੂੰ ਇੰਨੀ ਜਲਦੀ ਪਤਾ ਨਹੀਂ ਲੱਗਦਾ। ਕਈ ਵਾਰੀ ਆਪਾਂ ਕਹਿੰਦੇ ਬੰਦਾ ਬਾਹਰੋਂ ਹੱਸਦਾ ਪਿਆ, ਅੰਦਰ ਦਰਦ ਦੇ ਇਹਦੇ। ਬੇਦਨ ਦਾ ਇੱਥੇ ਅਰਥ ਹਾਲਾਤ ਵੀ ਕਰਾਂਗੇ। ਮੇਰੀ ਅਵਸਥਾ ਨੂੰ ਤੂੰ ਜਾਣਨਾ ਸੱਚੇ ਪਾਤਸ਼ਾਹ, ਹਮਰੀ ਬੇਦਨ ਤੂੰ ਜਾਣਤਾ ਸ਼ਾਹ। ਹੇ ਸ਼ਾਹ ਸੱਚੇ ਪਾਤਸ਼ਾਹ ਵਾਹਿਗੁਰੂ, ਮੇਰੇ ਮਨ ਦੀ ਅਵਸਥਾ ਨੂੰ ਤੁਸੀਂ ਹੀ ਜਾਣਦੇ ਹੋ ਕਿ ਤੁਹਾਡੇ ਤੋਂ ਬਿਨਾਂ ਹੋਰ ਕੁਝ ਚੰਗਾ ਨਹੀਂ ਲੱਗਦਾ। ਭਾਵੇਂ ਚੌਵਾਂ ਪਾਸੇ ਸੰਸਾਰ ਦਾ ਸਾਰਾ ਸਾਜੋ ਸਮਾਨ ਖਿਲ ਰਿਹਾ ਪਿਆ, ਇਹਨੂੰ ਕਹਿੰਦੇ ਨੇ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਵਿੱਚ ਹੀ ਬੈਠਾ ਹੈ ਪਰ ਫਸਿਆ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ। ਅੱਜ ਦਾ ਮਨੁੱਖ ਤੇ ਫਸੇ ਪਿਆ ਹੈ। ਗੁਰੂ ਨੇ ਕਿਰਪਾ ਕਰਕੇ ਸਾਨੂੰ ਕੱਪੜੇ ਤੇ ਦੇ ਦਿੱਤੇ ਸਨ ਸਿੱਖੀ ਵਾਲੇ, ਰੰਗ ਤੇ ਕਰ ਦਿੱਤਾ ਸੀ ਸਿੱਖੀ ਵਾਲਾ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗਿੱਦੜ ਵਾਲੀ ਹਾਲਤ ਬਣ ਗਈ ਸਾਡੀ, ਗਿੱਦੜ ਵਾਲੀ ਹਾਲਤ ਬਣ ਗਈ। ਲੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਕੱਪੜੇ ਰੰਗਣ ਵਾਲੇ ਦੇ ਮੱਟ ਦੇ ਵਿੱਚ ਗਿੱਦੜ ਡਿੱਗ ਪਿਆ ਤੇ ਲਾਲ ਰੰਗ ਚੜ੍ਹ ਗਿਆ ਤੇ ਦੋ ਚਾਰ ਅੱਗੋਂ ਹੋਰ ਜਾਨਵਰ ਮਿਲੇ, ਉਹਨਾਂ ਕਿਹਾ ਤੂੰ ਤੇ ਸ਼ੇਰ ਲੱਗਣਾ, ਸ਼ੇਰ ਬਣ ਕੇ ਬਹਿ ਗਿਆ। ਬਾਣੇ ਵਿੱਚ ਵੀ ਬੜੀ ਸ਼ਕਤੀ ਹੈ, ਕੱਪੜਿਆਂ ਵਿੱਚ ਬੜੀ ਸ਼ਕਤੀ ਹੈ, ਮੈਂ ਇਹਦਾ ਖੰਡਨ ਨਹੀਂ ਕਰ ਰਿਹਾ। ਬਾਣਾ ਬੜੀ ਵੱਡੀ ਚੀਜ਼ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਰੰਗ ਤੇ ਚੜ੍ਹ ਗਿਆ ਸੀ ਸ਼ੇਰ ਵਾਲਾ, ਕੰਮ ਸ਼ੇਰ ਵਾਲੇ ਕਿਵੇਂ ਕਰਦਾ। ਬੋਲਣ ਪਾਜ ਉਗਾੜਿਆ ਜੋ ਮੂਲੀ ਪੱਤਾ, ਜਦੋਂ ਬੋਲਿਆ ਤੇ ਬੋਲੀ ਗਿੱਦੜ ਵਾਲੀ ਨਿਕਲੀ ਵਿੱਚੋਂ, ਲੱਗਦਾ ਸ਼ੇਰ ਸੀ। ਅਕਲਗੀਧਰ ਪਾਤਸ਼ਾਹ ਨੇ ਸ਼ੇਰ ਦੀ ਖੱਲ ਖੋਤੇ ਨੂੰ ਪਵਾ ਦਿੱਤੀ ਸੀ ਨਾ। ਇਹ ਸਿਰਫ ਆਪਾਂ ਨੂੰ ਸਮਝਾਉਣ ਵਾਸਤੇ ਨੇ ਗੱਲਾਂ, ਖੋਤੇ ਤੇ ਪਵਾ ਦਿੱਤੀ ਸ਼ੇਰ ਵਾਲੀ ਖੱਲ, ਸਾਰਾ ਸ਼ਹਿਰ ਛੱਡ ਕੇ ਬਾਹਰ ਭੱਜ ਗਿਆ ਵੀ ਸ਼ੇਰ ਤੁਰਿਆ ਹੁੰਦਾ ਹੈ, ਕੋਈ ਨੇੜੇ ਨਾ ਜਾਏ। ਤੇ ਸਾਧ ਸੰਗਤ ਜੀ, ਖੋਤੇ ਦੀ ਆਦਤ ਹੁੰਦੀ ਹੈ ਇੱਕ ਬੋਲੇ ਤੇ ਦੂਜਾ ਵੀ ਬੋਲ ਪੈਂਦਾ ਹੈ, ਇੱਕ ਬੋਲੇ ਤੇ ਦੂਜਾ ਵੀ ਬੋਲ ਪੈਂਦਾ ਹੈ। ਉਹ ਇੱਕ ਖੋਤਾ ਕਿਤੇ ਦੂਜੇ ਪਾਸੇ ਬੋਲਿਆ ਪਿੰਡ ਦੇ, ਤੇ ਉਹਨੂੰ ਬੋਲਦਾ ਸੁਣ ਕੇ ਇਹਦੇ ਅੰਦਰ ਵੀ ਖੁਰਕ ਹੋਈ, ਇਹ ਵੀ ਬੋਲਣ ਲੱਗ ਪਿਆ। ਜਦੋਂ ਬੋਲਿਆ ਤੇ ਲੋਕਾਂ ਨੇ ਕੁੱਟ ਕੁੱਟ ਕੇ ਮਾਰਤਾ, ਕਹਿੰਦੇ ਇਹ ਤੇ ਖੋਤਾ ਹੈ, ਸ਼ੇਰ ਵਾਲੀ ਤੇ ਖਾਲੀ ਪਾਈ ਫਿਰਦਾ ਸੀ, ਇਹਦੇ ਪੱਲੇ ਤੇ ਹੈ ਕੁਝ ਨਹੀਂ। ਕਿਉਂਕਿ ਖੋਤਾ ਇਹ ਸਾਰੇ ਗੁਣ ਨੇ ਅੰਦਰ ਦੇ, ਸੁਭਾਅ ਨੇ। ਉਹ ਸਾਧ ਸੰਗਤ ਜੀ ਦੂਜਿਆਂ ਖੋਤਿਆਂ ਨੂੰ, ਹਿਣਕਦਿਆਂ ਨੂੰ ਵੇਖ ਕੇ ਬੋਲਦਾ। ਕਈ ਬੰਦੇ ਹੁੰਦੇ ਨੇ ਆਪ ਨਹੀਂ ਇਸ ਤਰ੍ਹਾਂ ਦੇ ਹੁੰਦੇ, ਉਹ ਜਦੋਂ ਖੋਤਿਆਂ ਦੇ ਵਿੱਚ ਖੋਤੇ ਰਲਦੇ ਨਾ, ਫਿਰ ਦਲੱਤੇ ਮਾਰਨੇ ਉਹਨਾਂ ਨੂੰ ਯਾਦ ਆ ਜਾਂਦੇ ਨੇ ਇੱਕ ਦੂਜੇ ਨੂੰ, ਆਦਤ ਲਾਗੂ ਹੋ ਜਾਂਦੀ, ਅੰਦਰ ਵੱਧ ਜਾਂਦੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੀ ਅਵਸਥਾ ਨੂੰ ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਕਿੰਨਾ ਕੁ ਪਿਆਰ ਹੈ, ਤੁਹਾਡੇ ਨਾਲ ਕਿੰਨਾ ਕੁ ਮੋਹ ਹੈ।
ਕਵਰ ਕਿਆ ਜਾਣੈ ਕੋਈ।
ਮਹਾਰਾਜ ਸੱਚੇ ਪਾਤਸ਼ਾਹ ਹੋਰ ਕਹਿੰਦੇ ਇਸ ਗੱਲ ਨੂੰ ਹੋਰ ਕੋਈ ਨਹੀਂ ਜਾਣ ਸਕਦਾ ਵੀ ਤੁਹਾਡੇ ਨਾਲ ਕਿੰਨੀ ਕੁ ਪ੍ਰੀਤ ਹੈ ਸੱਚੇ ਪਾਤਸ਼ਾਹ ਜੀ।
ਰਹਾਓ
ਵਿਸ਼ਰਾਮ ਦੇ ਕੇ ਕਹਿੰਦੇ ਹਨ,
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ।
ਤੂੰ ਸਦਾ ਸਾਚਾ ਦਾ ਅਰਥ ਹੈ ਕਾਇਮ ਰਹਿਣ ਵਾਲਾ, ਸਾਚਾ ਸਾਹਿਬ, ਸਾਹਿਬ ਮੈਨੇ ਮਾਲਕ, ਤੂੰ ਸਦਾ ਕਾਇਮ ਰਹਿਣ ਵਾਲਾ ਸੱਚ ਸਰੂਪ ਹੈ, ਨਾਮ ਸਰੂਪ ਹੈ ਹੇ ਮੇਰੇ ਸ਼ਾਹ।
ਤੇਰਾ ਕੀਆ ਸੱਚ ਸਭ ਹੋਏ।
ਜੋ ਕੁਝ ਤੂੰ ਬਣਾਇਆ ਸ੍ਰਿਸ਼ਟੀ ਦੇ ਵਿੱਚ, ਇਹ ਤੂੰ ਸੱਤ ਹੀ ਹੈ ਸਭ ਕੁਝ ਜੋ ਆਪ ਜੀ ਨੇ ਬਣਾਇਆ। ਤੁਸੀਂ ਬੜੇ ਸਿਆਣੇ ਹੋ ਜੋ ਕੁਝ ਤੁਸੀਂ ਬਣਾਇਆ। ਹੁਣ ਇੱਥੇ ਟਿਊਨ ਬਦਲ ਗਈ, ਸਾਰੀ ਚੇਂਜ ਕੀਤਾ ਹੈ। ਕਿਉਂਕਿ ਪਹਿਲਾਂ ਤੇ ਇਹ ਕਿਹਾ ਵੀ ਮੈਨੂੰ ਸੰਸਾਰ ਚੰਗਾ ਨਹੀਂ ਲੱਗਦਾ, ਤੇਰੇ ਦਰਸ਼ਨਾਂ ਤੋਂ ਬਿਨਾਂ ਮੈਨੂੰ ਹੋਰ ਕੁਝ ਚੰਗਾ ਨਹੀਂ ਲੱਗਦਾ। ਉੱਥੇ ਇੱਕ ਖਤਰਾ ਹੈ ਸਾਧ ਸੰਗਤ ਜੀ, ਖਾਸ ਕਰਕੇ ਧਰਮੀ ਬੰਦੇ ਨੂੰ ਖਤਰਾ ਹੈ ਕਿ ਜਦੋਂ ਚੰਗਿਆਈ ਵੱਲ ਵਧੇਗਾ, ਅੰਦਰ ਹਉਮੈ ਸੂਖਸ਼ਮ ਰੂਪ ਦੇ ਵਿੱਚ, ਬਰੀਕ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਵੀ ਮੈਂ ਚੰਗਾ, ਤੇ ਜਦੋਂ ਮੈਂ ਆਪਣੇ ਆਪ ਨੂੰ ਚੰਗਾ ਆਖਣਾ, ਕੋਈ ਨਾ ਕੋਈ ਮਾੜਾ ਵੀ ਤੇ ਚਾਹੀਦਾ ਹੈ ਨਾ, ਕਿਸੇ ਨੂੰ ਮਾੜਾ ਕਵਾਂਗੇ ਤਾਂ ਹੀ ਚੰਗੇ ਹੋਵਾਂਗੇ ਨਾ। ਇਸ ਲਈ ਮਹਾਰਾਜ ਨੇ ਕਹਿਣਾ ਕਿਹਾ ਤੂੰ ਨਿਊਟਲ, ਨਿਊਟਲ ਮੁਕਤ। ਮੁਕਤ ਕਿਹਨੂੰ ਕਹਿੰਦੇ ਹਾਂ ਆਪਾਂ? ਮੁਕਤ ਕਹਿੰਦੇ ਹਾਂ ਆਪਾਂ, ਕਹਿੰਦੇ ਹਾਂ ਗੱਡੀ ਨਿਊਟਲ ਵਿੱਚ ਕਰ ਦਿਓ। ਨਿਊਟਲ ਮੈਨੇ ਕਿਸੇ ਗੇਅਰ ਵਿੱਚ ਨਹੀਂ ਹੈ, ਮਨ ਨੂੰ ਨਿਊਟਲ ਅਵਸਥਾ ਵਿੱਚ ਰੱਖਣਾ, ਕਿਸੇ ਫੈਸਲੇ ਵਿੱਚ, ਜਜਮੈਂਟ ਵਿੱਚ ਨਹੀਂ ਪੈਣਾ ਕਿ ਮੈਂ ਚੰਗਾ ਤੇ ਉਹ ਮਾੜਾ ਤੇ ਉਹ ਮਾੜਾ ਤੇ ਮੈਂ ਚੰਗਾ। ਇੱਥੇ ਆ ਕੇ ਮਹਾਰਾਜ ਕਹਿੰਦੇ ਜੋ ਤੂੰ ਬਣਾਇਆ ਸੱਚੇ ਪਾਤਸ਼ਾਹ ਆਪ ਜੀ ਦੀ ਇਹ ਬੰਤਰ ਜਿਹੜੀ ਹੈ ਸੱਚ ਸਤ ਬਚਨ ਹੈ, ਇਸ ਨੂੰ
ਝੂਠਾ ਕਿਸ ਕਉ ਆਖੀਐ ਸਾਹਾ।
ਇਹ ਮੇਰੇ ਸੱਚੇ ਪਾਤਸ਼ਾਹ ਜੀ, ਇਹਦੇ ਵਿੱਚੋਂ ਝੂਠਾ ਕਿਹਨੂੰ ਕਹੀਏ? ਇਹ ਸਾਰੀ ਸ੍ਰਿਸ਼ਟੀ ਤੇਰੇ ਹੁਕਮ ਵਿੱਚ ਚੱਲ ਰਹੀ ਹੈ,
ਦੂਜਾ ਨਹੀਂ ਕੋਈ,
ਤੇਰੇ ਤੋਂ ਬਿਨਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ, ਸਾਰਿਆਂ ਵਿੱਚੋਂ ਤੇਰੇ ਦਰਸ਼ਨ ਹੁੰਦੇ ਹਨ,
ਸਭਨਾ ਵਿੱਚ ਤੂੰ ਵਰਤਦਾ ਸਾਹਾ।
ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ, ਭਾਵੇਂ ਕੋਈ ਮਾੜਾ ਕੋਈ ਚੰਗਾ ਹੈ, ਦੱਸੋ ਸਾਰਿਆਂ ਦੇ ਵਿੱਚ ਵਰਤਦਾ ਕੌਣ ਹੈ, ਸਾਰਿਆਂ ਦੇ ਵਿੱਚ ਬੋਲਦਾ ਕੌਣ ਹੈ? ਉੱਥੇ ਫਿਰ ਹਉਮੈ ਨਹੀਂ ਆਵੇਗੀ, ਭਾਵੇਂ ਬੰਦਾ ਚੰਗਾ ਵੀ ਹੋਵੇਗਾ, ਉੱਥੇ ਵੈਰ ਨਹੀਂ ਆਵੇਗਾ, ਦੁਬਧਾ ਨਹੀਂ ਆਵੇਗਾ। ਕਹਿਣ ਲੱਗੇ ਤੁਸੀਂ ਸਾਰਿਆਂ ਵਿੱਚ ਵਰਤਦੇ ਹੋ,
ਸਭ ਤੁਝੈ ਧਿਆਵਹਿ ਦਿਨ ਰਾਤ।
ਮਹਾਰਾਜ ਗਰੀਬ ਨਿਵਾਜ ਕਿਤੇ ਡੂੰਘੇ ਥਾਂ ਦੇ ਮਨ ਦੇ ਵਿੱਚ ਮਨੁੱਖ ਨੂੰ ਕਈ ਵਾਰੀ ਨਹੀਂ ਵੀ ਪਤਾ ਹੁੰਦਾ, ਪਰ ਮਨੁੱਖ ਦੀ ਗਹਿਰੀ ਆਤਮਾ ਪਰਮਾਤਮਾ ਦਾ ਧਿਆਨ ਕਰ ਰਹੀ ਹੁੰਦੀ ਹੈ, ਕੋਈ ਵੀ ਉਹਦੇ ਤੋਂ ਖਾਲੀ ਨਹੀਂ ਹੈ, ਮਨ ਨਹੀਂ ਉਹਨੂੰ ਸਿਮਰਦਾ, ਜੀਭਾ ਨਹੀਂ ਸਿਮਰਦੀ, ਹਿਰਦਾ ਨਹੀਂ ਸਿਮਰਦਾ, ਆਤਮਕ ਤਲ ਤੇ ਡੂੰਘਾਈ ਵਿੱਚ ਸਿਮਰਨ ਚੱਲ ਰਿਹਾ ਹੈ। ਇਸ ਕਰਕੇ ਕਹਿੰਦੇ ਦਿਨ ਰਾਤ ਤੈਨੂੰ ਸਿਮਰਦੇ ਹਨ,
ਸਭ ਤੁਝ ਹੀ ਥਾਵ ਮੰਗ ਦੇ ਮੇਰੇ ਸਾਹਾ।
ਇਹ ਮੇਰੇ ਸ਼ਾਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਾਰੇ ਆਪ ਜੀ ਤੋਂ ਮੰਗਦੇ ਹਨ, ਆਪ ਜੀ ਦੇ ਅੱਗੇ ਅਰਦਾਸ ਕਰਦੇ ਹਨ।
ਸਭਨਾ ਕਰਹਿ ਇੱਕ ਦਾਤ,
ਤੂੰ ਸਾਰਿਆਂ ਦਾ ਮਾਲਕ ਹੈ ਸੱਚੇ ਪਾਤਸ਼ਾਹ, ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ, ਕਿਰਪਾ ਕਰਦੇ ਹੋ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ,
ਸਾਰੇ ਤੇਰੇ ਵਿੱਚ, ਨਿਰਾਕਾਰ ਦੇ ਵਿੱਚ ਹੀ ਆਕਾਰ ਬਣਿਆ ਹੋਇਆ। ਦੋ ਨੇ ਚੀਜ਼ਾਂ ਇਹ, ਆਕਾਰ ਤੇ ਨਿਰਾਕਾਰ। ਆਪਾਂ ਆਕਾਰ ਵਿੱਚ ਹਾਂ ਪਰ ਆਪਾਂ ਨਿਰਾਕਾਰ ਦੇ ਵਿੱਚ ਫਿਰ ਰਹੇ ਹਾਂ। ਸਾਰਾ ਨਿਰਾਕਾਰ ਹੈ, ਸਾਰਾ ਜੋ ਨਜ਼ਰ ਆ ਰਿਹਾ, ਸਾਰੇ ਤੇਰੇ ਵਿੱਚ ਹੀ ਵਿਚਰਦੇ ਹਨ।
ਤੁਝ ਤੇ ਬਾਹਰ ਕੋਈ ਨਾਹੀ,
ਆਪ ਜੀ ਤੋਂ ਬਾਹਰ, ਆਪ ਜੀ ਤੋਂ ਦੂਰ ਕੋਈ ਨਹੀਂ ਜਾ ਸਕਦਾ।
ਸਭ ਜੀ ਤੇਰੇ ਤੋਂ, ਸਭ ਸਦਾ ਮੇਰੇ ਸਾਹਾ,
ਸਾਰੇ ਜੀ ਆਪ ਦੀ, ਆਪ ਜੀ ਦੇ ਹਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਵਾਜ, ਸਾਰੇ ਤੇਰੇ ਹੀ ਬਣਾਏ ਹੋਏ ਹਨ।
ਸਭ ਤੁਝ ਹੀ ਮਾਹੇ ਸਮਾਹੇ,
ਤੇ ਜਿਨ੍ਹਾਂ ਨੇ ਤੇਰਾ ਸਿਮਰਨ ਕੀਤਾ ਹੈ, ਜਿਨ੍ਹਾਂ ਨੇ ਤੇਰੀ ਬੰਦਗੀ ਕੀਤੀ ਹੈ, ਉਹ ਸਿਮਰਨ ਦੁਆਰਾ, ਬੰਦਗੀ ਦੁਆਰਾ, ਨਾਮ ਦੁਆਰਾ ਤੇਰੇ ਵਿੱਚ ਸਮਾ ਗਏ ਹਨ, ਜੁੜ ਗਏ ਹਨ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਹੇ ਮੇਰੇ ਪਿਆਰੇ, ਹੇ ਸੱਚੇ ਪਾਤਸ਼ਾਹ ਵਾਹਿਗੁਰੂ, ਸਾਰਿਆਂ ਦੀ ਆਸ ਤੇਰੇ ਉੱਤੇ ਹੈ, ਖਾਸ ਕਰਕੇ ਜਿਹੜੇ ਨਿਰਾਸ਼ ਹੋ ਗਏ ਨੇ। ਸ਼ੁਰੂ ਤੋਂ ਆਪਾਂ ਵਿਚਾਰ ਕੀਤੀ ਸੀ ਕਿ ਇਸ ਸ਼ਬਦ ਵਿੱਚ ਵਾਰ ਵਾਰ ਸ਼ਾਹ ਸ਼ਬਦ ਕਿਉਂ ਵਰਤਿਆ ਗੁਰੂ ਰਾਮਦਾਸ ਜੀ ਨੇ, ਕਿਉਂਕਿ ਸ਼ਾਹ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਨੂੰ ਦੁੱਖ ਵੇਲੇ ਕੰਮ ਆਉਂਦਾ, ਅੜੇ ਕੰਮ ਨੂੰ ਕੱਢਦਾ। ਜਦੋਂ ਸ਼ਾਹ ਉਹਨੂੰ ਕਹਿੰਦੇ ਨੇ ਕਿ ਭਰੋਸਾ ਕਰਕੇ ਦਿੰਦਾ ਹੈ ਵੀ ਕਮਾਈ ਕਰੇਗਾ ਤੇ ਆਪਣਾ ਗੁਜ਼ਾਰਾ ਕਰੇਗਾ ਤੇ ਮੇਰਾ ਵੀ ਵਾਪਸ ਕਰ ਦੇਗਾ। ਇਸ ਕਰਕੇ ਸਾਰੇ ਤੇਰੇ ਤੇ ਆਸ ਕਰਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਤੁਸੀਂ ਸ਼ਾਹ ਹੋ, ਤੁਸੀਂ ਦੁੱਖ ਵੇਲੇ ਕੰਮ ਆਉਣ ਵਾਲੇ ਹੋ, ਤੁਸੀਂ ਅੜੇ ਹੋਏ ਕੰਮ ਨੂੰ ਕੱਢਣ ਵਾਲੇ ਹੋ।
ਸਭ ਤੁਝ ਹੈ ਧਿਆਵਹਿ ਮੇਰੇ ਸਾਹ,
ਸਾਰੇ ਤੈਨੂੰ ਕਿਤੇ ਮਨ ਦੇ ਡੂੰਘੇ ਤਲ ਦੇ ਉੱਤੇ ਅੰਦਰ, ਹੁਣ ਸਭ ਤੁਝ ਹੈ ਧਿਆਵਹਿ ਮੇਰੇ ਸਾਹ। ਮਹਾਰਾਜ ਕਹਿੰਦੇ ਵੀ ਸਾਰੇ ਤੈਨੂੰ ਧਿਆਉਂਦੇ ਨੇ, ਆਪਾਂ ਕਵਾਂਗੇ ਸਾਰੇ ਤੇ ਨਹੀਂ ਧਿਆ ਸਕਦੇ ਉਹਨੂੰ, ਕੋਈ ਵਿਰਲਾ ਵਿਰਲੇ ਜਪਦਾ। ਇੱਕ ਪਾਸੇ ਮਹਾਰਾਜ ਕਹਿੰਦੇ ਜਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਕੇ ਬਹੁਤ ਘੱਟ ਨੇ। ਇਹਦਾ ਕੀ ਕਾਰਨ ਨੇ? ਇਹਦਾ ਕਾਰਨ ਹੈ ਕਿ ਬਾਹਰੀ ਤਲ ਤੇ ਬਾਹਰੋਂ ਵਿਰਲੇ ਹੀ ਜਪਦੇ ਨੇ, ਉਦਮ ਕਰਕੇ, ਉਪਰਾਲਾ ਕਰਕੇ ਤੇ ਬਾਹਰੋਂ ਜੋਤ ਨੂੰ ਪ੍ਰਗਟ ਕਰਨ ਵਾਸਤੇ ਰਸਨਾ ਦੇ ਨਾਲ ਜਾਪ ਵਿਰਲੇ ਕਰਦੇ ਨੇ, ਮਨ ਜੋੜ ਕੇ ਵਿਰਲੇ ਜਪਦੇ ਨੇ। ਪਰ ਅਚੇਤ ਅਵਸਥਾ ਦੇ ਵਿੱਚ ਜਿਵੇਂ ਦੂਜੀਆਂ ਜੂਨਾਂ ਵੀ ਨੇ, ਰੁੱਖ ਬਿਰਖ ਵੀ ਨੇ, ਪਸ਼ੂ ਪੰਛੀ ਵੀ ਨੇ, ਮਨੁੱਖ ਵੀ ਨੇ, ਮਨ ਦੀ ਡੂੰਘੀ ਡੂੰਘਾਈ ਦੇ ਵਿੱਚ ਆਤਮ ਦੇ ਤਲ ਦੇ ਉੱਤੇ ਹਰ ਇੱਕ ਉਹਨੂੰ ਜਪ ਰਿਹਾ ਹੈ, ਸਾਰੇ ਉਹਨੂੰ ਧਿਆਉਂਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ,
ਇਸ ਕਰਕੇ ਹੇ ਮੇਰੇ ਪਿਆਰੇ, ਹੇ ਸੱਚੇ ਪਾਤਸ਼ਾਹ, ਜਿਵੇਂ ਵੀ ਹੋ ਸਕਦਾ, ਜਿਵੇਂ ਵੀ ਕਿਰਪਾ ਕਰ ਸਕਦੇ ਹੋ, ਗਰੀਬ ਨਵਾਜ ਸਾਡੇ ਔਗੁਣ ਨਾ ਵੇਖੋ, ਜਿਵੇਂ ਵੀ ਕਿਰਪਾ ਕਰ ਸਕਦੇ ਹੋ ਰੱਖ ਲੋ ਕਿਰਪਾ ਕਰਕੇ।
ਸੱਚ ਨਾਨਕ ਕੇ ਪਾਤਸ਼ਾਹ,
ਹੇ ਪਾਤਸ਼ਾਹ, ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ, ਆਪ ਜੀ ਕਿਰਪਾ ਕਰਕੇ ਰੱਖ ਲੋ, ਦਾਸ ਦੀ ਅਰਦਾਸ ਹੈ, ਬੇਨਤੀ ਹੈ, ਸੱਚ ਸਰੂਪ, ਸੱਚ ਦਾ ਅਰਥ ਹੈ ਸ਼ਬਦ ਸਰੂਪ ਹੋ ਆਪ ਜੀ, ਤੇ ਕਿਰਪਾ ਕਰਕੇ ਬਚਾ ਲੋ, ਰਹਿਮਤ ਕਰ ਦਿਓ, ਸਾਰੇ ਸ਼ਬਦ ਦੇ ਅੰਦਰ ਉਸ ਹੰਸ ਬਿਰਤੀ ਵਾਲੇ ਮਨੁੱਖ ਦਾ ਜ਼ਿਕਰ ਕੀਤਾ ਗਿਆ ਹੈ, ਸਾਧ ਸੰਗਤ ਜੀ ਜਿਹਦੀ ਅੰਦਰ ਬੁੱਧੀ ਜਿਹੜੀ ਹੈ ਨਿਰਮਲ ਹੋ ਗਈ ਹੈ, ਤੇ ਉਹਨੂੰ ਸੁੱਖ ਮਿਲਦਾ ਨਾਮ ਦੇ ਵਿੱਚੋਂ, ਬੰਦਗੀ ਦੇ ਵਿੱਚੋਂ। ਸੰਸਾਰ ਦੇ ਪਦਾਰਥ ਸਿਰਫ ਕੰਮ ਚਲਾਉਣ ਵਾਸਤੇ ਵਰਤਦਾ। ਆਓ ਅਖੀਰ ਤੇ ਇੱਕ ਦੋ ਮਿੰਟ ਵਾਸਤੇ ਗੁਰੂ ਚਰਨਾਂ ਦੇ ਵਿੱਚ ਨਾਮ ਰੂਪ ਵਿੱਚ ਝੋਲੀ ਕਰਕੇ ਅਰਦਾਸ ਕਰੀਏ, ਬੰਦਗੀ ਦਾ ਦਾਨ ਮੰਗੀਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ 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 ਸੋ ਆਪ ਸਮੂਹ ਸਾਧ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਗਰੇਵ ਨਿਵਾਸ ਜੀ ਦਾ ਸ਼ੁਕਰਾਨਾ, ਸਮੂਹ ਪ੍ਰਬੰਧ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵੈ ਹੈ ਮੇਰੇ ਸਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।